जिनको पांड पाओ।
गुरु जी का खालसा वाहिगुरु जी की फतेह। सम्मान योग गुरु खालसा सतसंग जी, अकाल पुरख अंतर्यामी परमेश्वर वाहिगुरु जी बेनती कंत कृपा दया है जो आप हमेशा संगत रूप सार संगत विच पावन दरबार में हाजरियां बरतिया हो गुरबाणी द्वारा गुरमत विचारा करके महान शुभ लाभ प्राप्त कर रहे हैं। इको एक यही मनुख जन्म भी शुभ लाह है, सब तो वड्डा लाह है जो सत्संगत विच बैठ के जंत गुरबाणी का पाठ सुनना या गुरबाणी का कीर्तन सरवण करना या गुरबाणी की कथा व्याख्या या सतगुरु साहब जी का पावन इतिहास पढ़ना सुनना। सतगुरु साहब जी के पवित्र इतिहास पढ़ना सुनना सानू अपने सतगुरां दे जीवन संबंधी सारी सोझी समझ पै जांदी है। गुरबाणी पढ़िया होया सतगुरु साहब जी का जो पावन पवित्र उपदेश है या गुरमत सिद्धांत हैं उन्हों का पूरा पूरा सानू पता चल जाता है। सतगुरु साहब जी ने अपने जीवन में गुरबाणी द्वारा केड़ा गुरमत उपदेश अपने गुरसिखां नूं बख्शिया है। इस तरह गुरबाणी का जिहड़ा कीर्तन है इहदे सरवण करन नाल मन दी जिहड़ी एकाग्रता है उह बड़ी छेती हासिल हुंदी है। ਜਿਵੇਂ ਤਿੱਖੀ ਬਾਰਿਸ਼ ਦਾ ਜਿਹੜਾ ਮੀਂਹ ਹੈ ਉਹ ਜਿੰਨਾ ਅੰਦਰ ਇੱਧਰੋ ਉੱਧਰ ਗੰਦ ਪਿਆ ਹੁੰਦਾ ਹੈ ਰੋੜ ਦਿੰਦਾ ਹੈ, ਇਸ ਤਰ੍ਹਾਂ ਜਿਹੜਾ ਗੁਰਬਾਣੀ ਦਾ ਕੀਰਤਨ ਵੀ ਬੜੀ ਤਿੱਖੀ ਬਾਰਿਸ਼ ਵਾਂਗ ਹੈ। ਜੋ ਮਨ ਦੇ ਅੰਦਰ ਸਿਰ ਦੇ ਅੰਦਰ ਗੰਦ ਵੰਦ ਫੈਲਿਆ ਹੋਇਆ ਹੈ ਤੇਰਾਂ ਦੇ ਠੇਰ ਲੱਗੇ ਪਏ ਹੈ ਇਹ ਸਾਰੀ ਰੋੜ ਦਿੰਦਾ ਹੈ। ਗੁਰਬਾਣੀ ਦੀ ਕਥਾ ਵਿਆਖਿਆ ਹੋਵਾਂ ਜਿਵੇਂ ਕੋਈ ਨਿੱਕੀ ਖੜੀ ਦਾ ਮੀਂਹ ਹੋਵੇ ਉਹ ਧਰਤੀ ਨੂੰ ਐਨ ਪੂਰਾ ਸਰਸਬਜ ਕਰ ਦਿੰਦਾ ਹੈ। ਇਸੇ ਤਰ੍ਹਾਂ ਹਿਰਦੇ ਰੂਪ ਧਰਤੀ ਨੂੰ ਬੁੱਧੀ ਰੂਪ ਧਰਤੀ ਨੂੰ ਗੁਰਬਾਣੀ ਦੀ ਕਥਾ ਵਿਆਖਿਆ ਵਿਚਾਰ ਰੂਪ ਜਿਹੜਾ ਇਹ ਮੀਂਹ ਹੈ ਇਹ ਵੀ ਸੋਗਣਾ ਰੂਪ ਦੇ ਨਾਲ ਹਰਿਆਵਤ ਕਰ ਦਿੰਦਾ ਹੈ, ਸੋਗਣਾ ਦੀ ਹਰਿਆਵਤ ਬਖਸ਼ ਦਿੰਦਾ ਹੈ। ਇਹ ਬੁੱਧੀ ਰੂਪੀ ਧਰਤੀ ਨੂੰ ਸਰਸਬਜ ਕਰਦਾ ਹੈ, ਹਰੇ ਭਰੇ ਕਰਦਾ ਹੈ, ਖੁਸ਼ੀ ਖੇੜੇ ਸਹਿਤ ਕਰਦਾ ਹੈ। ਇਸ ਕਰਕੇ ਉਹ ਧੰਤਾ ਯੋਗ ਮਾਈ ਭਾਈ ਹੈ ਜੋ ਇਹ ਗੁਰਬਾਣੀ ਦਾ ਪਾਠ ਵੀ ਸੁਣਦੇ, ਗੁਰਬਾਣੀ ਦਾ ਕੀਰਤਨ ਵੀ ਜਾਂ ਗੁਰਬਾਣੀ ਦੀ ਕਥਾ ਵਿਆਖਿਆ ਜਾਂ ਗੁਰੂ ਕਾ ਇਤਿਹਾਸ, ਜਿਨ੍ਹਾਂ ਦਾ ਜੀਵਨ ਇਹੀ ਕੁਛ ਕਰਦਿਆਂ ਬਸਰ ਹੁੰਦਾ ਹੈ ਉਹ ਆਪਣਾ ਜੀਵਨ ਸਹੇਲਾ ਕਰ ਜਾਂਦੇ, ਪਰਲੋਕ ਵੀ ਸਹੇਲਾ ਬਣਾ ਜਾਂਦੇ ਨੇ। ਇਹ ਤੋਂ ਬਗੈਰ ਆਪਣੀ ਹੋਰ ਜ਼ਿੰਦਗੀ ਪਰ ਜੋ ਮਰਜ਼ੀ ਕਰੀ ਜਾਏ ਠੀਕ ਹੈ ਵੀ ਮਾਇਆ ਇਕੱਠੀ ਹੋ ਜਾਏਗੀ, ਕੋਈ ਦੁਨਿਆਵੀ ਵਿੱਦਿਆ ਪੜ੍ਹ ਕੇ ਜਾਂ ਮੱਥਾ ਮਾਰ ਕੇ ਕੋਈ ਪਦਵੀ ਮਿਲ ਜਾਏਗੀ, ਇਹ ਨਹੀਂ ਲਾ ਵੀ ਇਹਦੇ ਨਾਲ ਜੀਵਨ ਸਹੇਲਾ ਹੋ ਗਿਆ, ਪਰਲੋਕ ਸਹੇਲਾ ਬਣਿਆ। ਲੋਕ ਪਰਲੋਕ ਸਹੇਲਾ ਕਰਨ ਵਾਲੀ, ਇਹ ਜੀਵਨ ਸਫਲ ਕਰਨ ਵਾਲੀ, ਇਹ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਹੈ, ਜੋ ਗੁਰਬਾਣੀ ਦਾ ਕੀਰਤਨ ਹੈ, ਜਾਂ ਸਤਿਗੁਰੂ ਸਾਹਿਬ ਜੀ ਦਾ ਗੁਰ ਇਤਿਹਾਸ ਹੈ। ਸੋ ਇਹ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਪਾਂ ਸੰਗਤ ਰੂਪ ਵਿੱਚ ਗੁਰਬਾਣੀ ਦੁਆਰਾ ਗੁਰੂ ਕੇ ਉਪਦੇਸ਼ ਸਰਵਣ ਕਰਕੇ, ਅਸਾਂ ਧਾਰਨ ਕਰਕੇ ਆਪਣੇ ਜੀਵਨ ਨੂੰ ਸਫਲ ਸਮਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਵੀ ਇਹ ਕੀਰਤਨ ਤੋਂ ਉਪਰੰਤ ਇੱਕ ਸ਼ਬਦ ਦਾ ਪਾਠ ਆਪਾਂ ਹੁਣੇ ਹੁਣੇ ਸੁਣਿਆ ਹੈ। ਇਹ ਸ਼ਬਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਸੋਹੀ ਰਾਗ ਵਿੱਚ ਉਚਾਰਨ ਹੋਇਆ ਹੋਇਆ ਹੈ। ਉਂਝ ਗਿਣਤੀ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪੰਜਵਾਂ ਸ਼ਬਦ ਹੈ। ਇਸ ਤੋਂ ਪਹਿਲਾਂ ਚਾਰ ਸ਼ਬਦ ਇਸੇ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਆ ਚੁੱਕੇ ਨੇ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਧਰਤੀ ਦੇ ਕੋਨੇ ਕੋਨੇ ਵਿੱਚ ਵਿਚਰਦੇ ਰਹੇ ਹੈ। ਆਪ ਜੀ ਨੇ ਆਪਣੇ ਜੀਵਨ ਵਿੱਚ ਚਾਰ ਉਦਾਸੀਆਂ ਕੀਤੀਆਂ, ਚਾਰ ਵਾਰੀ ਆਪ ਜੀ ਗਏ ਨੇ। ਕਿਤੇ ਸੱਤਾਂ ਦੀਪਾਂ ਨੌ ਖੰਡਾਂ ਵਿੱਚ, ਕਿਤੇ ਸੁਮੇਰ ਪਰਬਤ ਉੱਪਰ, ਕਿਤੇ ਮੱਕੇ ਮਦੀਨੇ ਵੱਲ, ਕਿਤੇ ਉਹ ਦਰਜਾਨਾਥ ਮਹਾਰਾਸ਼ਟਰ ਵੱਲੀ ਵੀ, ਉੜੀਸੇ ਵੱਲੀ ਵੀ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਫ਼ਜ਼ ਕਹੇ ਨੇ, ਉਹ ਯਥਾਰਤ ਹਨ। ਐਸਾ ਦੁਨੀਆਂ ਵਿੱਚ ਕੋਈ ਰਹਿਬਰ ਨਹੀਂ ਹੋਇਆ ਹੈ ਜਿਹੜਾ ਚਾਰਾਂ ਚੱਕਾਂ ਵਿੱਚ ਹੀ ਫਿਰਿਆ ਹੋਵੇ, ਨੌ ਖੰਡਾਂ ਵਿੱਚ ਵਿਜਰਿਆ ਹੋਵੇ, ਲੱਖਾਂ ਪਤਾਲਾਂ ਅਤੇ ਲੱਖਾਂ ਆਕਾਸ਼ਾਂ ਵਿੱਚ ਗਿਆ ਹੋਵੇ। ਇੱਕੋ ਇੱਕ ਗੁਰੂ ਨਾਨਕ ਸਾਹਿਬ ਹੈ ਜਿਹੜੇ, ਐਸੀ ਕੋਈ ਜਗ੍ਹਾ ਵੀ ਨਹੀਂ ਹੈ ਜਿੱਥੇ ਗੁਰੂ ਮਹਾਰਾਜ ਜੀ ਨਹੀਂ ਗਏ ਹੋਣ। ਬਾਹਰਲੇ ਦੇਸ਼ ਹੈ, ਭਾਵੇਂ ਉਹ ਅਰਬਾਂ ਵਿੱਚ ਹੈ, ਇਰਾਨ ਹੈ, ਇਰਾਕ ਹੈ, ਜਾਂ ਇਟਲੀ ਹੈ, ਤਿਬਤ ਹੈ, ਭੂਟਾਨ ਹੈ, ਚੀਨ ਹੈ, ਨੇਪਾਲ ਹੈ, ਜਿੱਧਰ ਤੁਸੀਂ ਜਾਓ ਗੁਰੂ ਨਾਨਕ ਸਾਹਿਬ ਜੀ ਦੇ ਸਥਾਨ ਹੈ, ਸਾਨੂੰ ਉੱਥੇ ਮਿਲ ਜਾਣਗੇ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਕਿੱਥੇ ਗਏ ਉੱਥੇ ਆਪਣੇ ਮੁਖਾਰਵੇ ਤੋਂ ਇਹੋ ਜਿਹਾ ਕੋਈ ਅਧਿਕਾਰੀ ਦੇਖਿਆ, ਉਹੋ ਜਿਹੀ ਉਪਦੇਸ਼ ਦਿੱਤਾ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਏ, ਅਵਤਾਰ ਧਾਰ ਕੇ ਆਏ ਹੈ, ਉਸ ਵੇਲੇ ਜ਼ਿਆਦਾ ਜਿਹੜਾ ਬੋਲਬਾਲਾ ਹੈ ਨਾ, ਉਹ ਇਸ ਸੰਸਾਰ ਦੇ ਵਿੱਚ ਸਿੱਧਾਂਤਾਂ ਦਾ ਸੀ। ਗੋਰਖ ਪੰਥੀ ਜਿਹੜੇ ਲੋਕ ਹੈ ਨਾ, ਇਹ ਜ਼ਿਆਦਾ ਸਭ ਤੇ ਛਾਏ ਹੋਏ ਸਨ, ਕਿਉਂਕਿ ਯੋਗ ਦੇ ਸਾਧਨ ਕਰ ਕਰਕੇ ਇਹਨਾਂ ਕੋਲ ਸਾਧਨ ਸਿੱਧੀਆਂ ਸਨ। ਜੇ ਕੋਈ ਨਹੀਂ ਨਿਮਦਾ ਝੁਕਦਾ ਸੀ, ਸਿੱਧੀ ਦੇ ਬਲ ਨਾਲ ਝੁਕਾ ਲੈਂਦੇ ਸਨ। ਤੇ ਕਈ ਲੋਕਾਂ ਨੂੰ ਤਾਂ ਇਹ ਤੰਗ ਵੀ ਬਹੁਤ ਕਰਦੇ ਸਨ, ਜਿਹਨੂੰ ਜੀ ਕਰੇ ਮਰਜ਼ੀ ਘਰੋਂ ਕੱਢ ਕੇ ਚੇਲਾ ਬਣਾ ਲੈਂਦੇ ਸਨ। ਵੱਡੇ ਵੱਡੇ ਜੇ ਰਾਜੇ ਲੋਕ ਵੀ ਵਿਚਾਰਿਆ ਇਹਨਾਂ ਦੇ ਸਿੱਧੀ ਦੇ ਸਤਾਏ ਹੋਏ, ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਦੇਖਦਿਆਂ ਦੇਖਦਿਆਂ ਉਹਨੇ ਕੰਨ ਪਾੜ ਦੇਣੇ, ਇਸੇ ਤਰ੍ਹਾਂ ਸਿਰ ਚ ਸੁਆਹ ਪਾ ਦੇਣੀ ਤੇ ਚੇਲਾ ਬਣਾ ਕੇ ਲੈ ਜਾਣਾ। ਉਹ ਰੋਂਦੇ ਰਹਿਣ, ਕੋਈ ਮਤਲਬ ਵੀ ਇਹਦੇ ਨਾਲ ਵੀ ਲੋਕਾਂ ਵਿੱਚ ਸਾਡਾ ਪ੍ਰਭਾਵ ਹੋਵੇ, ਏਡੇ ਏਡੇ ਰਾਜੇ ਵੀ ਇਹਨਾਂ ਦੇ ਚੇਲੇ ਹੈ। ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜਿਸ ਵੇਲੇ ਮੇਲ ਮਿਲਾਪ ਹੋਇਆ, ਜਿਹੜੇ ਵੀ ਅਸੀਂ ਇਤਿਹਾਸ ਸੁਣਦੇ ਰਹਿੰਦੇ ਹਾਂ, ਸਾਰੇ ਗੁਰੂ ਨਾਨਕ ਸਾਹਿਬ ਨੂੰ ਵੀ ਚੇਲਾ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ ਹਾਂ। ਕਵਨ ਗੁਰੂ ਕਿਸ ਕਾ ਜਿਸ ਕਾ ਤੂੰ ਚੇਲਾ, ਇਹੀ ਪੁੱਛਦੇ ਰਹੇ ਵੀ ਤੇਰਾ ਗੁਰੂ ਕੌਣ ਹੈ, ਕਿਹਦਾ ਤੂੰ ਚੇਲਾ ਹੈ। ਪਰ ਕਹਿੰਦੇ ਵੀ ਅਸੀਂ ਨਬੁਰੇ ਤਾਂ ਨਹੀਂ ਫਿਰਦੇ, ਸਾਡਾ ਗੁਰੂ ਹੈਗਾ ਤੇ ਉਹ ਸਾਧੂਆਂ ਦਾ ਵੀ ਸੰਗੀ ਹੈ, ਉਹ ਜਿਵੇਂ ਕਹਿਣ ਉਵੇਂ ਕਰ ਲੈਂਦਾ ਹੈ। ਇਹਦੇ ਨਾਲ ਗੱਲਬਾਤ ਹੋਈ, ਕਹਿਣ ਲੱਗੇ ਜੀ ਇਹ ਦੂਜਾ ਆਇਆ ਕੇਸ ਮੇਰੇ ਕੋਲ, ਪਹਿਲਾਂ ਇੱਕ ਕੁੱਕਿਆਂ ਦਾ ਗੁਰੂ ਹੋਇਆ ਹੈ, ਉਹਨੇ ਵੀ ਇਹ ਕਿਹਾ ਸੀ ਵੀ ਰੋਮਾਂ ਨੂੰ ਹੱਥ ਨਹੀਂ ਲਾਉਣ ਦੇਣਾ ਹੈ, ਪੈਸੇ ਜਿੰਨੇ ਮਰਜ਼ੀ ਲੈ ਲੈ। ਜਾ ਜੇ ਤੁਸੀਂ ਕਿਹਾ ਹੈ ਵੀ ਇਹ ਰੋਮਾਂ ਨੂੰ ਵੀ ਨੇੜੇ ਆਉਣਾ ਹੈ, ਕਹਿੰਦੇ ਕੀ ਹੈ ਰੋਮਾਂ ਦੀ ਜ਼ਿੰਦਗੀ ਕਿਸੇ ਬਗੈਰ ਪਰੇਸ਼ਾਨ ਨਹੀਂ ਹੋਦਾ, ਕਹਿੰਦੇ ਹੋ ਤਾਂ ਜਾਂਦਾ ਹੈ, ਐਸੀ ਗੱਲ ਤਾਂ ਨਹੀਂ ਹੈ, ਇਹ ਜ਼ਰੂਰੀ ਹੈ, ਸਿਰਫ ਇੰਨਾ ਹੈ ਵੀ ਉਹਦੇ ਵਾਸਤੇ ਥੋੜ੍ਹੀ ਜਿਹੀ ਸਾਨੂੰ ਮਿਹਨਤ ਕਰਨੀ ਪੈਂਦੀ, ਇਹਦੇ ਨਾਲ ਸੌਖਾ ਹੋ ਜਾਂਦਾ ਹੈ। ਇਹ ਦਵਾਈਆਂ ਔਸ਼ਦੀਆਂ ਹੈਗੀਆਂ, ਵੈਸ਼ਲੀਨਾਂ ਹੈਗੀਆਂ, ਜਿਵੇਂ ਦਾੜੀ ਵਗੈਰਾ ਨੂੰ ਅਸੀਂ ਜਮਾਉਣ ਵਾਸਤੇ ਕਰ ਹੀ ਲੈਂਦੇ ਹਾਂ, ਇਹ ਜੰਮ ਜਾਂਦੀਆਂ। ਇਸੇ ਤਰ੍ਹਾਂ ਇਹ ਸਾਰੇ ਰੋਮ ਵੀ ਉਹ ਕੋਈ ਹੈਗੀ ਵੈਸ਼ ਕਰੀਮ ਜੀ, ਉਹਦੇ ਨਾਲ ਅਸੀਂ ਉਹਨੂੰ ਜਮਾ ਲੈਂਦੇ ਹਾਂ। ਇਹੀ ਹੁੰਦਾ ਵੀ ਆਪਰੇਸ਼ਨ ਕਰਨ ਸਮੇਂ ਕੋਈ ਉਹ ਜਿੱਥੇ ਚੀਰਾ ਦਿੱਤਾ ਉੱਥੇ ਕੋਈ ਰੋਮ ਨਾ ਵਿੱਚ ਆ ਜਾਏ, ਵੀ ਜੇ ਰੋਮ ਆ ਗਿਆ ਫਿਰ ਉੱਥੋਂ ਰੱਸੀ ਜਾਏਗਾ, ਉੱਥੇ ਜ਼ਖਮ ਮਿਲਦਾ ਨਹੀਂ ਹੈ, ਫਿਰ ਉਹ ਮਿਲ ਨਹੀਂ ਦਿੰਦੇ। ਗੱਲ ਤਾਂ ਸਿਰਫ ਇੰਨੀ ਹੈ, ਜੇ ਤੁਸੀਂ ਇਹ ਕਹਿੰਦੇ ਹੋ ਵੀ ਸਾਡਾ ਰੋਮਾਂ ਨਾਲ ਪਿਆਰ ਹੈ ਤੇ ਰੋਮਾਂ ਨੂੰ ਹੱਥ ਨਹੀਂ ਲਾਉਣਾ, ਅਸੀਂ ਬਿਲਕੁਲ ਨਹੀਂ ਲਾਵਾਂਗੇ, ਕਰ ਲਾਂਗੇ ਉਵੇਂ, ਤੇ ਕਰ ਵੀ ਉਵੇਂ ਦਿੱਤਾ ਉਸਨੇ ਸਾਰਾ, ਕਿਉਂਕਿ ਅੰਦਰਲਾ ਪਿਆਰ ਹੈ ਉਹਨਾਂ ਦਾ ਸਿੱਖੀ ਨਾਲ, ਰੋਮਾਂ ਨਾਲ, ਵੀ ਇਹ ਨਹੀਂ ਇੱਧਰ ਉੱਧਰ ਹੋਣੇ ਚਾਹੀਦੇ। ਇਸ ਤਰ੍ਹਾਂ ਵੀ ਵਾਹਿਗੁਰੂ ਦਾ ਜਿਹੜਾ ਪ੍ਰੇਮ ਪਿਆਰ ਕੀ ਹੈ, ਕਹਿੰਦੇ ਉਹ ਵਾਹਿਗੁਰੂ ਦਾ ਨਾਮ ਹੀ ਹੈ, ਹੋਰ ਕੀ ਹੈ। ਇੱਥੇ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਰ ਨਾਮਾ ਹਰ ਰੰਗ ਹੈ, ਕਹਿੰਦੇ ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ, ਇਹ ਵਾਹਿਗੁਰੂ ਦਾ ਰੰਗ ਹੀ ਹੈ, ਵਾਹਿਗੁਰੂ ਦੇ ਪ੍ਰੇਮ ਪਿਆਰ ਹੈ। ਜਿਹੜੀ ਜਦੋਂ ਅਸੀਂ ਪ੍ਰੇਮ ਪਿਆਰ ਨਾਲ ਵਾਹਿਗੁਰੂ ਦਾ ਨਾਮ ਜਪਾਂਗੇ, ਸਮਝ ਲਓ ਵਾਹਿਗੁਰੂ ਦਾ ਪ੍ਰੇਮ ਪਿਆਰ ਹੀ ਪ੍ਰਗਟ ਹੋ ਰਿਹਾ ਹੈ, ਤੇ ਅਸੀਂ ਵਾਹਿਗੁਰੂ ਨਾਲ ਹੀ ਪ੍ਰੇਮ ਪਿਆਰ ਕਰ ਰਹੇ ਹਾਂ। ਫਿਰ ਇਹ ਜਿਹੜਾ ਵਾਹਿਗੁਰੂ ਦਾ ਰੰਗ ਹੈ, ਪ੍ਰੇਮ ਪਿਆਰ ਹੈ, ਇਹ ਤਾਂ ਕਹਿੰਦੇ ਮਜੀਠੀ ਰੰਗ ਵਰਗਾ ਹੈ, ਮਜੀਠੀ ਰੰਗ ਪੱਕਾ ਮੰਨਿਆ ਗਿਆ, ਕੁਸੁੰਬੇ ਦਾ ਰੰਗ ਕੱਚਾ ਮੰਨਿਆ, ਕੱਚਾ ਰੰਗ ਕੁਸੁੰਬ ਕਾ ਥੋੜ ਰਿਹਾ ਦਿਨ ਚਾਰ ਜੀਉ, ਥੋੜੇ ਜਿਹੇ ਦਿਨ ਚਾਰ ਕ ਦਿਨ ਰਹਿੰਦਾ ਹੈ, ਬਾਰਿਸ਼ ਆ ਜਾਏ ਤਾਂ ਵੀ ਉੱਡ ਪੁੱਟ ਜਾਂਦਾ ਹੈ, ਤਪਸ਼ ਪੈ ਜਾਏ ਨੂੰਹਾਂ ਦੀ ਹਵਾ ਵਗੇ ਫੇਰ ਵੀ ਉੱਡ ਪੁੱਟ ਜਾਂਦਾ ਹੈ। ਇਹ ਜਿਹੜਾ ਵਾਹਿਗੁਰੂ ਦਾ ਨਾਮ ਭਗਤੀ ਦਾ ਰੰਗ ਹੈ, ਮਜੀਠੀ ਰੰਗ ਹੈ ਪੱਗਾਂ ਕਾ, ਤਾਂ ਕਾਇਆ ਕਾਪਰ ਚੀਰ ਬਹੁ ਫਾਰੇ ਹਰ ਰੰਗ ਨਾ ਲਹਿ ਸੁਪਾਕਾ, ਕਹਿੰਦੇ ਜਿਹਨਾਂ ਨੂੰ ਸ੍ਰੇਸ਼ਟ ਭਾਗਾਂ ਵਾਲਿਆਂ ਨੂੰ ਇਹ ਸ਼ੀਰ ਨਾਮ ਦਾ ਰੰਗ ਚੜ ਗਿਆ ਹੈ, ਇਹ ਸ਼ੀਰ ਰੂਪੀ ਕੱਪੜੇ ਉਹਨਾਂ ਦੇ ਭਾਵੇਂ ਕੋਈ ਪਾੜ ਦੇਵੇ, ਜਿੰਨਾ ਮਰਜ਼ੀ ਉਹਨਾਂ ਦਾ ਸਰੀਰ ਕੋ ਲੀਰੋ ਲੀਰ ਕਰ ਦੇ, ਕਹਿੰਦੇ ਉਹ ਰੰਗ ਨਹੀਂ ਉਤਰਦਾ ਹੈ। ਜਿਵੇਂ ਕੋਈ ਪੱਕਾ ਰੰਗ ਹੈ, ਕੱਪੜਾ ਪੱਟਣ ਵਾਲਾ ਪੁਰਾਣਾ ਹੋ ਕੇ ਪਾਟ ਜਾਂਦਾ ਹੈ ਤੇ ਰੰਗ ਉਵੇਂ ਰਹਿੰਦਾ, ਅਸੀਂ ਕਹਿੰਦੇ ਵੀ ਬੜਾ ਗਾਇਬ ਦਾ ਪੱਕਾ ਰੰਗ ਹੈ, ਕੱਪੜਾ ਪਾਟ ਗਿਆ ਪੁਰਾਣਾ ਹੋ ਕੇ ਲੀਰੋ ਲੀਰ ਹੋ ਗਿਆ, ਪਰ ਰੰਗ ਵਿੱਚ ਕੋਈ ਤਬਦੀਲੀ ਨਹੀਂ ਹੈ। ਇਸੇ ਤਰ੍ਹਾਂ ਕਹਿੰਦੇ ਵਾਹਿਗੁਰੂ ਦਾ ਜਿਹੜਾ ਹੈ नाम है ना यही वाहिगुरु का असली रंग है, असली प्रेम है ये जगह प्रेम प्यार है। यही कहते कैसा जिन्हें मेरी ठी रंग पक्का होंगे ऐसे ही है, या हर नामा हर रंग है, हर तरह के जिहड़े नाम हैं ते हर रंग है, हर तरह के जिहड़े रंग हैं वो पीले भी हैं सफेद भी हैं क्रीम भी है नीले भी है काले भी है डब खड़वेरे भी होंगे इन्हों विद्वान चित्र मित्रे कहते हैं। ये कई रंगा करके वो कोई रंग बनाए हो चित्र मित्रे रंग जो कहते रलमे मिलमो रंग हजमे रंग रोमन करने वाले कई तरह के रंग जी कट्ठे करके ना उन्हों एक रंग बना लें। इस तरह जेडे कोई कपड़े रंगण वाले लदारी वो भी कई तरह के रंग जो रला मिला के उन्हों तो बिचो रंग कढ लेंगे। इस तरह जेडे कहते वाहगुरु के जिन्ने नाम है हर तरह के जिन्ने तरह के कहते हर रंग है हर तरह के उन्होंने जोड़ा वाहगुरु का हर रंग है ना वो कहते मजीठी रंग है, हर रंग मजीठा रंग। वाहगुरु का जोड़ा नाम का रंग है ना ये कहते मजीठी रंग वांग पक्का, यानी सब तो पक्का रंग वाहगुरु के नाम का है। सो इत्थे ये रंग कौन चाढ़ता है कौन दिंदा है, उधर तो वस्त्र ललारी चाढ़ दिंदा ना रंग, इधर महाराज है जेड़ा नाम दा रंग है किने दिता किने चाढ़िया मीठी रंग है। इत्थे अगली तुक विच आप गुरु रामदास साहिब जी ये दसदे हन
गुर तुठै हर रंग चाढ़िया,
गुरु ने तुठै की प्रसन्न होके खुश होके जिहड़ा अंदरला मन रूपी वस्त्र है ना इनू कहिंदे चाढ़ दिता है। मन रूपी वस्त्र नू जरा मजीठी रंग वर्ग है ना नाम का रंग नाम का प्रेम ये चाढ़ दिता है मन में कहते रब्बी प्रेम वसा दिता है पूरा पूरा। हजमें वो हर भगत हर का प्यार है, युग कह भी वाहगुरु की भगती की हुंदी है ये लक्षण दसो जी। एक बारी तो मनुख चक्कर विच पै जाए ना भी वाहगुरु की भक्ति की हुंदी है, जो असीं गुरबाणी नूं ध्यान नाल पढ़ लैंदे पिछे मसला हल हो जांदा। कहिंदे हर भगत हर का प्यार है, हरी दी भगती कहिंदे यही है जिहड़ा वाहगुरु का हरी नाल प्यार करना है, और कोई हरी दी भगती दे सिंग नहीं है मुंह सिर नहीं है कोई अंगा वाली नहीं है। जरा वाहगुरु नाल प्यार करना यह वाहगुरु की भगती का लक्षण है, यह चिन्ह है उदिया निशानियां है, यह वजोद हौलास्ती है। इस तरह हर नामा हर रंग कह दिता है, वाहगुरु का जरा नाम है ना यही वाहगुरु का रंग है, यही असली रंग प्यार है वाहगुरु का। हर रंग मजीठा रंग ये हरी का जो रंग की ये प्यार है ये तो मजीठी रंग वर्गा पक्का है, वो तो कोई लैण देन ते खड़ा दुनियावी रंग जो दुनियावी प्यार है, ये लैण देन हैगा तो प्रेम प्यार हैगा, लैण देन नहीं है तो बस नहीं है। जब मेल मिलाप ते खड़ा है ये उधरों कोई अगला कोई मेल मिलाप जा रखता है ਉਹਦੇ ਨਾਲ ਖਰੀ ਖਰੀ ਜਾਂਦੇ ਜੀ, ਉਹ ਨੀ ਕਰਦਾ ਤੇਰਾ ਸਰਦਾ ਸਾਡਾ ਵੀ ਸਰਦਾ ਹੈ। ਇੱਥੇ ਹੀ ਹੈ, ਯਾਨੀ ਮੂੰਹ ਦੀ ਗੱਲ ਬੜਾ ਮੋਟਾ ਬਹੁਤ ਪਿਆਰ ਨਾਲ ਗੱਲਾਂ ਕਰਦਾ ਹੈ, ਅਸੀਂ ਕਰੀ ਜਾਂਦੇ ਜੇ ਨਹੀਂ ਕਰਨਾ ਅਸੀਂ ਚੁੱਪ ਕਰ ਜਾਂਦੇ ਹਾਂ। ਇਹ ਕੋਈ ਪ੍ਰੇਮ ਪਿਆਰ ਨਹੀਂ ਹੈ। ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ, ਇਹੀ ਵਾਹਿਗੁਰੂ ਦਾ ਅਸਲੀ ਪਿਆਰ ਹੈ। ਇਸੇ ਤਰ੍ਹਾਂ ਹਰ ਰੰਗ ਜੀ ਜਿਹੜਾ ਵਾਹਿਗੁਰੂ ਦਾ ਰੰਗ ਕੀ ਇਹ ਪਿਆਰ ਹੈ, ਇਹ ਐਸਾ ਹੈ ਜਿਵੇਂ ਮਜੀਠੀ ਰੰਗ ਪੱਕਾ ਹੁੰਦਾ। ਇਸੇ ਵਾਹਿਗੁਰੂ ਦਾ ਪ੍ਰੇਮ ਪਿਆਰ ਬਹੁਤ ਪੱਕਾ ਹੈ। ਇਹ ਤਾਂ ਸਰੀਰ ਦੇ ਨਾਲ ਜਾਂਦਾ ਹੈ, ਜਨਮਾਂ ਜਨਮਾਂ ਤੱਕ ਜੀਵ ਦੇ ਨਾਲ ਜਾਂਦਾ, ਸਹਾਇਤਾ ਕਰਦਾ ਹੈ। ਪਰ ਇਹ ਜਿਹੜਾ ਰੰਗ ਹੈ, ਪ੍ਰੇਮ ਪਿਆਰ ਹੈ, ਗੁਰੂ ਨੇ ਮਨ ਰੂਪੀ ਬਸਤਰ ਨੂੰ ਚਾੜਿਆ ਹੈ, ਪ੍ਰੇਮ ਮਨ ਦੇ ਵਿੱਚ ਵਾਹਿਗੁਰੂ ਨੇ ਪਾਇਆ ਹੈ, ਗੁਰੂ ਨੇ ਪਾਇਆ ਹੈ। ਫਿਰ ਬੌੜ ਨਾ ਹੋਵੀ ਭੰਗ, ਕਹਿੰਦੇ ਇੱਕ ਵਾਰੀ ਜੇ ਚੜਿਆ ਹੋਇਆ ਫਿਰ ਮੁੜ ਕੇ ਭੰਗ ਕੀ ਇਹ ਨਾਸ ਨਹੀਂ ਹੁੰਦਾ ਹੈ, ਇਹ ਉਤਰਦਾ ਨਹੀਂ।
ਮੇਰੇ ਮਨ ਹਰ ਰਾਮ ਨਾਮ ਕਰ ਰੰਗ,
ਇਸ ਕਰਕੇ ਹੇ ਮੇਰੇ ਮਨਾ, ਕਿ ਤੂੰ ਸਿਆਣਾ ਹੈ, ਇਹ ਆਪਣੇ ਆਪ ਨੂੰ ਸਿਆਣਾ ਕਹਾਉਣਾ ਹੈ, ਫਿਰ ਤਾਂ ਤੂੰ ਹਰ ਰਾਮ ਨਾਮ ਕਰ ਰੰਗ, ਜੋ ਵਾਹਿਗੁਰੂ ਸਾਰੇ ਰਾਮ ਕੀ ਰਲ ਰਿਹਾ ਹੈ ਨਾ, ਵਿਆਪਕ ਹੋ ਰਿਹਾ ਹੈ। ਕਰ ਰੰਗ ਉਹਦੇ ਨਾਮ ਦੇ ਨਾਲ ਰੰਗ ਕੀ ਏ ਪ੍ਰੇਮ ਪਿਆਰ ਕਰ, ਉਹਦੇ ਨਾਮ ਦੇ ਨਾਲ ਪ੍ਰੇਮ ਪਿਆਰ ਪਾਉਣਾ ਕਰ।
ਹਰ ਉਪਦੇਸਿਆ,
ਹਾਂ ਗੁਰਾਂ ਨੇ ਰਾਲੇ ਸਿਹਾਰੀ ਲੱਗੀ ਹੈ ਸਤਿਗੁਰਾਂ ਨੇ, ਟੁੱਠਾ ਕੀ ਪ੍ਰਸੰਨ ਹੋ ਕੇ ਜਿਨ੍ਹਾਂ ਦੇ ਤਾਂ ਹਰੇ ਭਰੇ ਕਰਨ ਵਾਲੇ ਹਰੀ ਦਾ ਉਪਦੇਸ਼ ਦੇ ਦਿੱਤਾ ਹੈ।
ਹਰ ਭੇਟਿਆ ਰਾਓ ਨਿਸ਼ਾਨ,
ਉਹਨਾਂ ਨੂੰ ਹਰੀ ਰਾਜਾ ਜਿਹੜਾ ਹੈ, ਹਰੀ ਰੂਪ ਰਾਜਾ ਹੈ, ਉਹ ਭੇਟਿਆ ਕੀ ਪ੍ਰਾਪਤ ਹੋ ਗਿਆ, ਮਿਲ ਗਿਆ ਹੈ, ਨਿਸ਼ੰਗ ਹੋ ਕੇ ਉਹ ਸੰਗ ਲਾ ਕੇ ਯਾਨੀ ਚਾਕਾ ਲਾ ਕੇ ਐਨ ਪ੍ਰਗਟ ਪ੍ਰਤੱਖ ਹੋ ਕੇ ਵਾਹਿਗੁਰੂ ਨੂੰ ਬਹਿ ਗਿਆ ਹੈ। ਇੱਕ ਤਾਂ ਹੁੰਦਾ ਨਾ ਵੀ ਉਹ ਯਾਨੀ ਪੜਦਾ ਜਾ ਕਰਕੇ, ਜਿਵੇਂ ਕਈਆਂ ਨੂੰ ਉਹ ਦਰਸ਼ਨ ਤਾਂ ਹੋ ਜਾਂਦੇ ਗੁਰੂ ਮਹਾਰਾਜ ਦੇ, ਪਰ ਉਹ ਵਾਸਤਵ ਰੂਪ ਦੇ ਨਹੀਂ ਹੁੰਦੇ। ਕਈਆਂ ਨੂੰ ਪਤਾ ਨਹੀਂ ਚੱਲਦਾ ਵੀ ਇਹ ਗੁਰੂ ਮਹਾਰਾਜ ਹੀ ਆਏ ਹੈ ਕਿ ਕੋਈ ਹੋਰ ਆਇਆ ਹੈ। ਉਹ ਨਿਹੰਗ ਸਿੰਘ ਬਣ ਕੇ ਆ ਗਏ, ਹੁਣ ਕਿਸੇ ਨੂੰ ਕੀ ਪਤਾ ਲੱਗੇ ਨਿਹੰਗ ਸਿੰਘ ਫਿਰਦਾ ਹੈ, ਸ਼ੀਰ ਸਿੰਘ ਫਿਰਦਾ ਹੈ, ਕੌਣ ਫਿਰਦਾ, ਇਹ ਤਾਂ ਉਹੀ ਦੱਸੋ ਨਾ ਫਿਰ ਪਤਾ ਚੱਲੂਗਾ। ਆ ਕਈ ਵਾਰੀ ਉਹ ਗੁਰਮੁਖਾਂ ਦੀ ਸੰਗਤ ਨਾ ਕਰਨ ਤੋਂ ਮਾਇਆ ਵੀ ਇਹੋ ਜਿਹੇ ਰੂਪ ਧਾਰਨ ਕਰ ਲੈਂਦੀ ਹੈ, ਕਈ ਉੱਥੇ ਹੀ ਖੜ ਜਾਂਦੇ ਨੇ। ਇਹ ਤਾਂ ਹੁਣ ਗੁਰੂ ਨਾਨਕ ਸਾਹਿਬ ਵਾਹਿਗੁਰੂ ਵਿੱਚ ਪਰਮੇਸ਼ਰ ਦਾ ਰੂਪ, ਤੇ ਕਈ ਵਾਰੀ ਮਾਇਆ ਵੀ ਗੁਰੂ ਨਾਨਕ ਬਣ ਕੇ ਆ ਜਾਂਦੀ ਹੈ। ਜਿਵੇਂ ਤਮਾਸ਼ਾ ਕਰਨ ਵਾਲੇ ਹੈ, ਇਹ ਵੀ ਸਾਂਗ ਜਾਂ ਧਾਰੀ ਹੁੰਦੇ ਨੇ, ਬਣ ਬਣ ਜਾਂਦੇ ਨੇ। ਜਿਵੇਂ ਕੋਈ ਸੰਤ ਬਾਬਾ ਆਨੰਦ ਸਿੰਘ ਜੀ ਦੇ ਕੋਲ ਆਏ ਸਨ ਪ੍ਰੇਮੀ ਪਰਿਵਾਰ ਸਹਿਤ, ਤੇ ਉਹ ਬੜੇ ਖੁਸ਼ ਹੋ ਕੇ ਕਹਿਣ ਲੱਗੇ ਜੀ ਸਾਡੇ ਘਰੇ ਤਾਂ ਗੁਰੂ ਨਾਨਕ ਸਾਹਿਬ ਰੋਜ਼ ਪ੍ਰਸ਼ਾਦਾ ਛਕਦੇ, ਅਸੀਂ ਥਾਲ ਪਰੋਸ ਕੇ ਰੱਖਦੇ, ਅਸੀਂ ਛਕਾਉਂਦੇ ਹੱਥਾਂ ਨਾਲ। ਦੇਖ ਕੇ ਕਹਿੰਦੇ ਵੀ ਨਹੀਂ ਅਸੀਂ ਨੀ ਮੰਨਦੇ, ਨਹੀਂ ਤੁਸੀਂ ਕਿਉਂ ਨੀ ਮੰਨਦੇ, ਕਹਿੰਦੇ ਵੀ ਸਿੱਖੀ ਤਾਂ ਤੁਸੀਂ ਧਾਰੀ ਨੀ, ਗੁਰੂ ਨਾਨਕ ਸਾਹਿਬ ਦੇ ਸਿੱਖ ਤਾਂ ਹੈ ਨੀ, ਨਾ ਤੁਹਾਡੇ ਕੁਛ ਚਿਹਰਾ ਹੈ ਨਾ ਬਾਕੀ ਕੁਛ, ਰਹਿਤ ਰਹਿਤ ਅਸੀਂ ਕਿਵੇਂ ਮੰਨੀਏ। ਜੇ ਤੁਹਾਡੇ ਕੋਲ ਸਿੱਖੀ ਹੁੰਦੀ ਨਾ, ਹੱਕਕਾਰ ਪਾਏ ਹੁੰਦੇ, ਅਮਰ ਛਕਿਆ ਹੁੰਦਾ ਨਾ, ਬੇਅਮਰਤੀਆਂ ਨਾ ਹੁੰਦੇ, ਫਿਰ ਤੁਸੀਂ ਮੰਨ ਲੈਂਦੇ ਵੀ ਹਾਂ ਬਈ ਮਹਾਰਾਜ ਛਕ ਰਹੇ ਹੁੰਦੇ। ਇਹ ਤਾਂ ਨਹੀਂ ਮੰਨਣ ਵਾਲੀ ਗੱਲ। ਕਹਿੰਦੇ ਨਹੀਂ ਜੀ, ਸਾਡੇ ਘਰੇ ਚਲੋ ਤੁਸੀਂ, ਅਸੀਂ ਥਾਲ ਪਰੋਸ ਕੇ ਅੱਗੇ ਰੱਖਾਂਗੇ, ਬਾਹਰ ਛਕਣਗੇ, ਪ੍ਰਗਟ ਹੋ ਕੇ। ਕਹਿੰਦੇ ਵੀ ਜੇ ਘਰੇ ਛਕ ਲੈਂਦੇ ਫਿਰ ਇੱਥੇ ਵੀ ਛਕ ਲੈਣਗੇ, ਇੱਥੇ ਸਾਡੇ ਸਾਹਮਣੇ ਬਣਾਓ ਤੁਸੀਂ ਪ੍ਰਸ਼ਾਦਾ, ਦੇਖ ਲਾਂਗੇ ਬਾਹਰ ਛਕਦੇ ਕਿ ਨਹੀਂ ਛਕਦੇ। ਉਹਨਾਂ ਨੂੰ ਹੁਣ ਮਾਣ ਸੀ ਵੀ ਹਾਂ ਬਾਹਰ ਛਕਦੇ ਹੈ, ਜਿਹੜੇ ਕਮਾਈ ਵਾਲੇ ਉਹਨਾਂ ਨੂੰ ਪਤਾ ਹੁੰਦਾ ਵੀ ਨਹੀਂ ਇਹ ਕੋਈ ਹੋਰ ਹੈ ਸ਼ਰਫ ਰਹੇ। ਗੱਲ ਉਹੀ ਹੋਈ ਜਦੋਂ ਕਰਿਆ ਕਰਿਆ ਤੇ ਬੇਨਤੀਆਂ ਕਰਨ ਬਾਰੇ ਪ੍ਰਗਟੀ ਨਾ ਹੋਏ, ਪਹਿਲੇ ਹੀ ਘਰੇ ਤਾਂ ਛਕ ਲੈਂਦੇ, ਇੱਥੇ ਨੀ ਪਤਾ ਨੀ ਕੀ ਗੱਲ ਹੈ। ਇਹ ਗੱਲ ਕੀ ਹੈ? ਕਹਿੰਦੇ ਗੱਲ ਕੋਈ ਹੈਗੀ ਹੈ, ਦਾਲ ਚ ਕਾਲਾ ਕਾਲਾ ਹੈ। ਇਹ ਸਾਨੂੰ ਸਮਝਾਓ, ਇਹਦੇ ਸਮਝਾਉਣਾ ਕਿ ਕਹਿੰਦੇ ਮਾਇਆ ਬੜੀ ਠੱਗਣੀ ਹੈ। ਇਹ ਕਹਿੰਦੇ ਇਹੋ ਜਿਹੇ ਰੂਪ ਧਾਰਨ ਕਰਕੇ ਨਾ ਇਹ ਅਜਾਈ ਕਰ ਲੈਂਦੀ ਹੈ। ਤੁਸੀਂ ਭਗਤੀ ਤਾਂ ਕਰਦੇ ਹੋ ਪਰ ਸਿੱਖੀ ਹੈ ਨੀ ਕੋਲ, ਤੁਹਾਡੇ ਨਾਲ ਮਾਇਆ ਛਲ ਫਰੇਮ ਕਰੀ ਜਾਂਦੀ ਹੈ, ਮਾਇਆ ਹੀ ਗੁਰੂ ਨਾਨਕ ਬਣ ਬਣ ਕੇ ਖਾਈ ਪੀ ਜਾਂਦੀ ਹੈ। ਮਾਇਆ ਨੂੰ ਪਤਾ ਹੈ ਵੀ ਇੱਥੇ ਸਾਡੇ ਰੂਪ ਨੂੰ ਇਹਨੇ ਪਛਾਣ ਲੈਣਾ ਹੈ, ਇਸ ਕਰਕੇ ਇੱਥੇ ਨਹੀਂ ਆਉਂਦੀ ਇਹ ਠੱਗਣੀ। ਗੱਲ ਆ ਹੈ ਬਸ, ਜਿਹੜੇ ਹੋ ਗਿਆ ਨਾ ਇੱਕ ਤਾਂ ਸੰਗ ਲਾ ਕੇ, ਇੱਕ ਹੈ ਨਾ ਪ੍ਰਗਟ ਪ੍ਰਤੱਗ ਵਾਸਰੂ, ਇੱਕ ਕੋਈ ਰੂਪ ਬਦਲ ਕੇ ਆ ਜਾਣਾ, ਉਹਦੇ ਵਿੱਚ ਭੁਲੇਖਾ ਤਾਂ ਪੈਂਦਾ ਹੀ ਹੈ ਨਾ। ਕੋਈ ਵੀ ਧਾਰਨ ਕਰ ਲੈਂਦਾ ਹੈ, ਕਰ ਸਕਦਾ ਹੈ। ਇਸੇ ਕਹਿੰਦੇ ਹਰ ਭੇਟਿਆ ਰਾਓ ਨਿਸੰਗ, ਜਿਹੜਾ ਹਰੀ ਰਾਜਾ ਹੈ ਨਾ ਉਹ ਕਹਿੰਦੇ ਐਨ ਨਿਸੰਗ ਹੋ ਕੇ, ਐਨ ਚਾਕਾ ਲਾ ਕੇ, ਯਾਨੀ ਪ੍ਰਗਟ ਪ੍ਰਤੱਖ ਹੋ ਕੇ ਆਪਣੇ ਵਾਸਤਵ ਰੂਪ ਵਿੱਚ ਹੀ ਆ ਕੇ ਮਿਲਿਆ ਹੈ, ਪ੍ਰਗਟ ਹੋਇਆ ਹੈ ਵਾਹਿਗੁਰੂ।
ਰਹਾਉ ਮੁੰਦ ਆਣੀ ਮਨ ਮੁਖੀ,
ਹਾਏ ਜਿਹੜੀ ਜੀਵ ਰੂਪ ਮੁੰਦ ਕੀ ਹੈ, ਤ੍ਰੀਮਤ ਹੈ ਇਹ ਮਨਮੁਖਾ, ਮਨਮੁਖੀ ਕੀ ਮਨਮੁਖਤਾ ਕਰਕੇ ਅਣੀ ਹੋ ਰਹੀ ਹੈ, ਬੇਸਮਝ ਹੋ ਰਹੀ ਹੈ। ਉਹ ਅਣੀ ਬਾਲੀ ਚਾਕਰ ਜਾਂਤਨ ਕਰਨ ਪਲਾ ਕਰੇ ਉਹ ਤੇਰੇ ਵਹਿਲ ਨਾ ਪਾਵੇ, ਜਿਵੇਂ ਕਿਹਾ ਹੈ ਉਸੇ ਭਾਵ ਦੇ ਲਫਜ ਹਨ। ਇਹ ਅੰਦਰਲੀ ਜਿਹੜੀ ਰੂਹ ਹੈ ਨਾ, ਇੱਕ ਮੁੰਦ ਹੈ, ਇੱਕ ਯਾਨੀ ਜਿਹਨੂੰ ਆਪਣੇ ਮਾਲਕ ਦਾ ਮਿਲਣ ਦਾ ਸ਼ੌਂਕ ਵੀ ਹੋਵੇ ਤੇ ਹੋਵੇ ਵੀ ਸਮਝ ਵੀ ਕਿਵੇਂ ਮਿਲਣਾ ਹੈ, ਉਹਨੂੰ ਮੁੰਦ ਕਹਿੰਦੇ ਨੇ। ਇੱਕ ਹੁੰਦੀ ਹੈ ਸੁਹਾਗਣ, ਜਿਹਨੂੰ ਵਿਲਾਪ ਦਾ ਆਨੰਦ ਪ੍ਰਾਪਤ ਹੈ। ਇੱਕ ਹੈ ਸ਼ੌਂਕ ਅਵਸਥਾ ਵਾਲੀ, ਪਰ ਮਿਲਾਪ ਦਾ ਪਤਾ ਨਹੀਂ ਹੈ, ਢੰਗ ਤਰੀਕਾ ਨਹੀਂ ਪਤਾ ਹੈ। ਇਸ ਤਰ੍ਹਾਂ ਜਿਹੜੀ ਰੂਹ ਹੈ ਅੰਦਰ ਵਾਹਿਗੁਰੂ ਨੂੰ ਮਿਲਣ ਦਾ ਚਾਅ ਹੈ, ਪਰ ਪਤਾ ਕੋਈ ਨਹੀਂ ਵੀ ਕਿਵੇਂ ਮਿਲਣਾ ਹੈ, ਕਿਵੇਂ ਉਹਨੇ ਪ੍ਰਾਪਤ ਹੋਣਾ ਹੈ। ਅੰਦਰਲੀ ਜਿਹੜੀ ਇਹ ਜੀਵ ਰੂਪ ਮੰਦ ਹੈ, ਤ੍ਰੀਮਤ ਹੈ, ਇਹ ਮਨਮੁਖਤਾ ਕਰਕੇ ਆਪਣੀ ਮਨ ਨੂੰ ਮੁਖੀ ਬਣਾਉਣ ਕਰਕੇ ਇਹ ਆਣੀ ਬੇਸਮਝ ਬਣ ਰਹੀ ਹੈ।
ਆਵਣ ਜਾਣਾ
ਜਿਸ ਕਰਕੇ ਇਹਦਾ ਫਿਰ ਕੀ ਮੁੜ ਮੁੜ ਕੇ ਆਉਣਾ ਜਾਣਾ ਹੋ ਰਿਹਾ ਅੰਗ ਵੀ ਅੰਗਾਂ ਵਿੱਚ, ਯਾਨੀ ਸਰੀਰਾਂ ਵਿੱਚ। ਉਹ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਬਿਰਖ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਇਸ ਤਰ੍ਹਾਂ ਦਾ ਇਹ ਕਹਿੰਦੇ ਸ਼ੀਆਂ ਵਿੱਚ ਆਉਣਾ ਜਾਣਾ ਹੋ ਰਿਹਾ ਮੁੜ ਮੁੜ ਕੇ। ਹਾਂ ਇਹ ਯਾਨੀ ਇਹ ਜੀਵ ਮਨਮੁਖਤਾ ਕਰਕੇ ਪਰਮੇਸ਼ਰ ਵੱਲੋਂ ਗੁਰੂ ਵੱਲੋਂ ਬੇਸਮਝ ਹੋ ਰਹੀ ਹੈ, ਯਾਨੀ ਹੋ ਰਹੀ ਹੈ। ਅੱਜ ਇਸ ਕਰਕੇ ਚੱਕਰ ਪੈ ਰਿਹਾ ਫਿਰ ਫਿਰ, ਯਾਨੀ ਫਿਰ ਕੀ ਮੁੜ ਮੁੜ ਕੇ ਇਹਦਾ ਆਉਣਾ ਜਾਣਾ ਹੋ ਰਿਹਾ ਅੰਗ ਕੀ ਅੰਗਾਂ ਵਿੱਚ ਇਸ ਤਰ੍ਹਾਂ ਤਰ੍ਹਾਂ ਦੇ ਸ਼ੀਰਾਂ ਵਿੱਚ
ਹਰ ਪ੍ਰਭ ਜਿਤਨਾ ਆਇਓ
ਅਜਿਵੇਂ ਕੋਈ ਉਹ ਬੱਚਾ ਆਪਣੇ ਅਥਾਹ ਪ੍ਰੇਮ ਪਿਆਰ ਵਿੱਚ ਲੀਨ ਹੋਇਆ ਹੋਇਆ ਤੋਤਲੀ ਜੀ ਜਵਾਨ ਨਾਲ ਫਿਰ ਬੋਲਦਾ ਹੁੰਦਾ ਨਾ ਪਿਆਰੇ ਪਿਆਰੇ ਬਚਨ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਵੀ ਇਹ ਜਿਹੜੇ ਜਪਸ ਲਫ਼ਜ਼ ਨਾ ਬਸ ਜਿਵੇਂ ਕੋਈ ਰੰਗੀ ਹੋਈ ਰੂਹ ਹੁੰਦੀ ਹੈ ਮਸ ਕਡੋਨ ਹੁੰਦੀ ਹੈ ਫਿਰ ਉਹਦੇ ਮੁੱਖ ਤੋਂ ਇਸ ਤਰ੍ਹਾਂ ਹੀ ਬਸ ਲਫ਼ਜ਼ ਨਿਕਲਦੇ ਹੁੰਦੇ ਹੈ ਅਸਤ ਵਿਅਸਤੀ ਉਹ ਜਿਹਨਾਂ ਦੇ ਨਿਕਲਦੇ ਆ ਜੇ ਸੁਣਦੇ ਆ ਉਹ ਹੀ ਜਾਣਦੇ ਨੇ ਪਰ ਇਸੇ ਉਸੇ ਕਰਕੇ ਹੈ ਤਾਂ ਭਾਵੇਂ ਨੰਗਿਆਂ ਦੀ ਵਰਤੋਂ ਪਰ ਇਹਦੇ ਵਿੱਚ ਨਾਮ ਰਸ ਦੀ ਜਿਹੜੀ ਕੋਈ ਝਲਕ ਹੈ ਨਾ ਉਹਨੂੰ ਦਰਸਾਇਆ ਹੈ ਵੀ ਨਾਮ ਰੰਗ ਵਿੱਚ ਜਿਹੜੀ ਰਸੀ ਹੋਈ ਰੂਹ ਹੈ ਨਾ ਉਹ ਕਹਿੰਦੀ ਹੈ ਉਹਦਾ ਆਉਣਾ ਜਾਣਾ ਬਣਿਆ ਰਹਿੰਦਾ ਅੰਗਾਂ ਵਿੱਚ ਹੀ ਆ ਜਾਂ ਹਰ ਪ੍ਰਭ ਚਿੱਤ ਨਾ ਆਇਆ ਕਿਉਂਕਿ ਹਰੀ ਪ੍ਰਭੂ ਜਿਹੜਾ ਹੈ ਨਾ ਉਹ ਚਿੱਤ ਵਿੱਚ ਚੇਤੇ ਨਹੀਂ ਆਉਂਦਾ ਹੈ ਉਹ ਬੇਸਮਝਦੇ ਮਨਮੁਖਤਾ ਕਰਕੇ
ਮਾਨੇ ਦੂਜਾ ਭਾਉ ਸਹਿਲੰਗ
ਜਿਹੜਾ ਮਨ ਵਿੱਚ ਜਿਹੜਾ ਦੂਜਾ ਭਾਉ ਹੈ ਦਵੈਤ ਭਾਵ ਹੈ ਉਹਦੇ ਸਹਿਲੰਗ ਕੀ ਸਹਿਤ ਹੋ ਰਿਹਾ ਜਿਹੜਾ ਮਨ ਹੈ ਦਵੈਤ ਭਾਵ ਦੇ ਵੀ ਸਹਿ ਕੀ ਸਾਥ ਲੰਘ ਕੀ ਲੱਗ ਰਿਹਾ ਹੈ ਜਾਣੀ ਜੁੜ ਰਿਹਾ ਹੈ ਇੱਕੋ ਇੱਕ ਅੰਗੀ ਨਹੀਂ ਹੈ ਦੋ ਅੰਗੀ ਰੰਗ ਬਣ ਰਿਹਾ ਹੈ
ਹਮ ਮੈਲ ਭਰੇ ਦੁਹ ਚਾਰੀਆ
ਇਸ ਕਰਕੇ ਬੇਨਤੀਆਂ ਕਰੀਏ ਪਰਮੇਸ਼ਰ ਅੱਗੇ ਕਿ ਮਹਾਰਾਜ ਅਸੀਂ ਪਾਪਾਂ ਦੇ ਨਾਲ ਪੈਰ ਨਾਲ ਭਰੇ ਹੋਏ ਹਾਂ ਤੇ ਅਸੀਂ ਮਹਾਰਾਜ ਦੋਹ ਚਾਰੀਆ ਭੈੜੇ ਵਿਚਾਰ ਵਾਲੇ ਹਾਂ ਭੈੜੇ ਕਰਤੱਵਾਂ ਵਾਲੇ ਹਾਂ
ਹਰ ਰੱਖੋ ਅੰਗੀ ਅੰਗੀ ਅੰਗ
ਹਰ ਰੱਖੋ ਅੰਗੀ ਮਹਾਰਾਜ ਅੰਗੀ ਕੀ ਸਹਾਇਤਾ ਕਰਕੇ ਸਾਨੂੰ ਮਹਾਰਾਜ ਇਹ ਜਿਹੜੇ ਭੈੜੇ ਵਿਚਾਰ ਹੈ ਇਹਨਾਂ ਤੋਂ ਵੀ ਬਚਾ ਕੇ ਰੱਖ ਲਓ ਆ ਜਿਹੜੀਆਂ ਅਸੀਂ ਵੈਲਾਂ ਨਾਲ ਭਰੇ ਪਏ ਤੇ ਪਰਦੇ ਚਲੇ ਜਾ ਰਹੇ ਇੱਥੋਂ ਵੀ ਮਹਾਰਾਜ ਸਾਨੂੰ ਹੁਣ ਬਚਾ ਕੇ ਰੱਖ ਲਓ ਤੇ ਅੰਗ ਹੇ ਪਿਆਰੇ ਹੇ ਪਿਆਰੇ ਵਾਹਿਗੁਰੂ ਸਾਡੀ ਅੰਗੀ ਨੂੰ ਸਹਾਇਤਾ ਦਾ ਹੁੰਦਾ ਹੈ ਸਾਡੀ ਸਹਾਇਤਾ ਕਰਕੇ ਸਾਨੂੰ ਮਹਾਰਾਜ ਜਿਹੜੇ ਭੈੜੇ ਵਿਚਾਰ ਹਨ ਇਹਨਾਂ ਤੋਂ ਬਚਾ ਕੇ ਰੱਖ ਲਓ ਜੀ ਅਸੀਂ ਇਹ ਭੈੜਿਆਂ ਵਿਚਾਰਾਂ ਵਿੱਚ ਨਾ ਫਸ ਕੇ ਜੀਵਨ ਬਰਬਾਦ ਕਰੀਏ
ਗੁਰ ਅੰਮ੍ਰਿਤ ਸਰਨ ਵਲਾਇਆ
ਜਿਨ੍ਹਾਂ ਨੇ ਬੇਨਤੀਆਂ ਕੀਤੀਆਂ ਹਨ ਫਿਰ ਵਾਹਿਗੁਰੂ ਨੇ ਗੁਰੂ ਦੁਆਰਾ ਫਿਰ ਉਹਨਾਂ ਨੂੰ ਨਾਮ ਅੰਮ੍ਰਿਤ ਦੇ ਸਰੋਵਰ ਦੇ ਵਿੱਚ ਨਵਲਾਇਆ ਨਵਾਲਿਆ ਹੈ ਇਹ ਨਾਮ ਸਰੋਵਰ ਦੇ ਵਿੱਚ ਤੇਰੀ ਉਹ ਸਮਾਧੀ ਲੱਗ ਜਾਣੀ ਹੈ ਅੰਤਰਮੁਖ ਬਿਰਤੀ ਹੋ ਜਾਣੀ ਹੈ ਇਹੀ ਮਨ ਚੁੱਭੀ ਨਾ ਮਾਰ ਕੇ ਨਹਾਉਣਾ ਹੈ ਉਹਨਾਂ ਨੂੰ ਕਹਿੰਦੇ ਗੁਰੂ ਨੇ ਫਿਰ ਇਹ ਨਾਮ ਅੰਮ੍ਰਿਤ ਦੇ ਸਰੋਵਰ ਦੇ ਵਿੱਚ ਅੰਤਰਮੁਖ ਬਿਰਤੀ ਕਰਨ ਰੂਪ ਸਮਾਧੀ ਵਿੱਚ ਲੀਨ ਕਰਨ ਰੂਪ ਨਿਰਵਿਕਲ ਸਮਾਧੀ ਵਿੱਚ ਲੀਨ ਕਰਨ ਰੂਪ ਇਹ ਨਵਾਇਆ ਹੈ
ਸਭ ਲਾਥੇ ਕਿਲਵਿਖ ਪੰਗ
ਇਸ ਕਰਕੇ ਉਹਨਾਂ ਦੇ ਸਾਰੇ ਜਿਹੜੇ ਕਿਲਵਿਖ ਕੋਈ ਪਾਪ ਹਨ ਉਹ ਵੀ ਲੱਥ ਗਏ ਹਨ ਤੇ ਜਿਹੜੇ ਵਿਕਾਰ ਚਿੱਕੜ ਵਰਗੇ ਸਨ ਗੰਦੇ ਭ੍ਰਿਸ਼ਟ ਸਨ ਕਰਨ ਵਾਲੇ ਸਨ ਉਹ ਵੀ ਲੱਥ ਗਏ ਨੇ ਜਾਂ ਪਾਪਾਂ ਰੂਪੀ ਜਿਹੜੇ ਪੰਕੀਏ ਚਿੱਕੜ ਹਨ ਉਹਨਾਂ ਦੇ ਲੱਥ ਗਏ ਹਨ ਇਹ ਨਾਮ ਦੇ ਜਲ ਨਾਲ ਪ੍ਰੇਮ ਰੂਪ ਸਾਬਣ ਦੇ ਨਾਲ
ਹਰ ਦੀਨਾ ਦੀਨ ਦਿਆਲ ਪ੍ਰਭ
ਦੀਨ ਦਿਆਲ ਹਰ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਹਰੀ ਅਸੀਂ ਮਹਾਰਾਜ ਦੀਨ ਹਾਂ ਆਜ ਨਿਮਾਣੇ ਹਾਂ ਜਾਂ ਇੱਛਾ ਭੈ ਸੰਯੋਗਤ ਕੋ ਦੀਨ ਕਹੇ ਹੈ ਇਹ ਵਿਚਾਰ ਸਾਗਰ ਵਿੱਚ ਅਸੀਂ ਆਮ ਤੱਕ ਇਹ ਵਿਚਾਰਾ ਦੀਨ ਹੈ, ਯਾਨੀ ਜਿਹੜਾ ਨਮਾਣਾ ਨਾ ਤਾਣਾ ਜਾ ਹੋਵੇ, ਨਾ ਭੁੱਖ ਦੁੱਖ ਨਾ ਘੁਲਦਾ ਹੋਵੇ, ਉਸ ਨੂੰ ਕਹਿੰਦੇ ਵਿਚਾਰਾ ਬਹੁਤ ਨਾਥ, ਬੜਾ ਦੀਨ ਹੈ, ਬੜਾ ਯਤੀਨ ਹੈ। ਪਰ ਵਿਚਾਰ ਸਾਗਰ ਵਾਲਿਆਂ ਨੇ ਦੀਨ ਦੇ ਲੱਛਣ ਉਹ ਵੱਖਰੇ ਰੂਪ ਵਿੱਚ ਕੀਤੇ ਹੈ। ਕਹਿੰਦੇ ਇਹ ਨਾ ਸਮਝ ਲਓ ਵੀ ਜਿਹਦੇ ਘਰੇ ਕੁਛ ਨਹੀਂ ਹੈਗਾ ਹੈ, ਨਾ ਭੁੱਖ ਨਾ ਘੁਲਦਾ, ਵੀ ਉਹਨੂੰ ਅਸੀਂ ਦੀਨ ਕਹਿੰਦੇ ਹਾਂ। ਸਾਡੇ ਸਿਧਾਂਤ ਅਨੁਸਾਰ ਵੀ ਜਿਹਦੇ ਅੰਦਰ ਪਰਮੇਸ਼ਰ ਦੀ ਮਿਲਣ ਦੀ ਇੱਛਾ ਹੈ ਤੇ ਵਾਹਿਗੁਰੂ ਦਾ ਜਿਹਦੇ ਅੰਦਰ ਭੈ ਵੀ ਹੈਗਾ, ਜਿਹਦੇ ਅੰਦਰ ਭੈ ਹੈਗਾ, ਇੱਛਾ ਹੈਗੀ, ਉਹ ਨਿਮਰਤਾ ਧਾਰਨ ਕਰੂਗਾ, ਉਹ ਨਿਮਾਣਾ ਬਣ ਕੇ ਰਹੂਗਾ ਹੀ। ਇਸ ਕਰਕੇ ਵੀ ਜਿਹੜਾ ਇੱਛਾ ਭੈ ਸੰਯੋਗਤ ਮਨੁੱਖ ਹੈ ਉਹ ਹੈ ਸਾਡੀ ਇਸ ਜਣੀ ਨਿਗਾਹ ਅਨੁਸਾਰ ਦੀਨ। ਇਸ ਤਰ੍ਹਾਂ ਮਹਾਰਾਜ ਅਸੀਂ ਇਹ ਦੀਨਾਂ ਤੇ ਇੱਛਾ ਭੈ ਸੰਯੋਗਤਾ ਤੇ ਦਿਆਲ ਕਰਨ ਦਿਆਲਤਾ ਕਰਨ ਵਾਲੇ ਹਰੀ ਪ੍ਰਭੂ, ਅਸੀਂ ਮਹਾਰਾਜ ਦੀਨ ਹੈ, ਇੱਛਾ ਭੈ ਸੰਯੋਗਤ ਹਾਂ, ਆਪ ਜੀ ਦੇ ਮਨ ਦੀ ਇੱਛਾ ਵੀ, ਆਪ ਜੀ ਦਾ ਸਾਨੂੰ ਭੈ ਡਰ ਵੀ ਹੈ।
ਸਤ ਸੰਗਤ ਮਿਲ ਹੋ ਸੰਗ,
ਸਾਨੂੰ ਮਹਾਰਾਜ ਕਿਰਪਾ ਕਰਕੇ ਸਤਸੰਗਤ ਦੇ ਸਾਥ ਮਹਾਰਾਜ ਮਿਲ ਲਓ, ਸੰਗ ਮਿਲ ਲਓ, ਸੰਗ ਹੋ, ਸੰਗ ਕਹੋ, ਸੰਗ ਕਹੋ। ਇੱਕੋ ਇੱਕ ਗੁਰਬਾਣੀ ਐਸੀ ਹੈ ਇਹਦੇ ਵਿੱਚ ਜਿੰਨੇ ਵੀ ਉਹ ਗੁਰਮੁਖੀ ਦੇ ਅੱਖਰ ਸਾਰਿਆਂ ਨੂੰ ਸਫਲ ਕੀਤਾ ਗਿਆ, ਹੋਰ ਜਿੰਨਾ ਕੁਛ ਧਰਮ ਪੁਸਤਕਾਂ ਵਿੱਚ ਲਿਖਿਆ ਗਿਆ ਹੈ ਉਹਨਾਂ ਵਿੱਚ ਐਸਾ ਨਹੀਂ ਆਉਂਦਾ ਹੈ। ਇੱਥੇ ਬਾਵਨ ਅੱਖਰੀ ਪੜ੍ਹ ਕੇ ਦੇਖੋ, ਅਡਾੜਾ ਗੁਰਮੁਖ ਅਡਾੜ ਮਟਾਈ, ਅਡਾੜੇ ਨੂੰ ਵੀ ਵਿਸ਼ੇਸ਼ ਗੰਗਾ ਖੱਟ ਸ਼ਾਸਤਰ ਹੋਏ ਨਿਆਤਾ ਗੁਰ ਗੁਰੰਗ ਕੁੰਭ ਗ੍ਰੇਟ ਕਰਮਾਤਾ ਗਿਆਨ ਧਿਆਨ ਤੀਰ ਸ਼ਿਹਾਨੀ ਹੈ ਭਾਵੇਂ ਗਿਆਨ ਉਹਦੀ ਸਫਲਤਾ ਵੀ ਹੈ, ਗੰਗੇ ਦੀ ਨਾਲ ਉਹਦਾ ਅਰਥ ਵੀ ਹੈ ਵੀ ਗਿਆਨ ਧਿਆਨ ਵਿੱਚ ਹੈ। ਗੰਗੇ ਦੁਆਰਾ ਕਹਿੰਦੇ ਵੀ ਜੇ ਖੱਟ ਸ਼ਾਸਤਰਾਂ ਦਾ ਵੀ ਨਿਆਤਾ ਕੀ ਅਗਿਆਤਾ ਹੋ ਜਾਏ। ਇਸ ਤਰ੍ਹਾਂ ਯਾ ਜਾਣੋ ਦ੍ਰਿੜ ਸਹੀ ਬਿਨ ਸਜਾਤ ਇਹ ਅਖਰ ਦੀ ਸਫਲਤਾ ਕਰ ਵਿਖਾਈਏ। ਜੇ ਕੋਈ ਕਹੇ ਜੀ ਇਹ ਬਾਲ ਵਿਦੇਸ਼ ਵਿੱਚ ਤਾਂ ਲਿਖਿਆ ਹੀ ਪਿਆ ਨਾ, ਉਹਦਾ ਕੁਛ ਨਹੀਂ ਹੈ, ਬਾਕੀਆਂ ਦਾ ਵੀ ਹੈ, ਕੱਖਾ ਕਲਮ ਹੈ, ਕੱਖਾ ਖਰਬੂਜਾ ਹੈ। ਇਸੇ ਤਰ੍ਹਾਂ ਗੱਗੇ ਦਾ ਹੋਵੇ, ਗਬਲਾ ਹੈ ਜੀ, ਜਾਂ ਕੁਲਮ ਹੈ ਜੀ, ਜਾਂ ਗੁੱਛਾ ਹੈ ਜੀ, ਅੱਗਾ ਘੋੜਾ ਹੈ, ਗੰਗਾਈ ਨਹੀਂ ਲਿਖਿਆ ਹੁੰਦਾ, ਮਾਸਟਰ ਕੁਛ ਨਹੀਂ ਲਿਖਿਆ ਹੁੰਦਾ। ਮਹਾਰਾਜ ਨੇ ਐਸਾ ਨਹੀਂ ਹੈ ਵੀ ਕੋਈ ਅੱਖਰ ਦੀ ਸਫਲਤਾ ਨਾ ਕੀਤੀ, ਉਹ ਕਹਿਣ ਵੀ ਇਹਦਾ ਇਹ ਤਾਂ ਜੀ ਬਾਕੀ ਲਫ਼ਜ਼ਾਂ ਨਾਲ ਤਾਂ ਇਹਨਾਂ ਦੀ ਵਰਤੋਂ ਹੈਗੀ ਹੈ, ਉਂਝ ਇਹਨਾਂ ਦੇ ਵਿੱਚ ਕੋਈ ਅਰਥ ਨਹੀਂ ਨਿਕਲਦਾ ਹੈ। ਮਹਾਰਾਜ ਨੇ ਸਾਰੇ ਇੱਥੇ ਗੰਗੇ ਵਰਤੇ ਨੇ ਤੇ ਦੇਖੋ ਸਾਰਿਆਂ ਦੀ ਇੱਥੇ ਸਫਲਤਾ ਵੀ ਕੀ ਹੈ। ਇੱਥੇ ਸੰਗ ਕਹੋ ਤੇ ਸੰਗ ਕਹੋ, ਕਿਉਂ ਸਾਨੂੰ ਵਾਲਾ ਹਰ ਮੇਲੋ ਸਤਸੰਗਤ ਮੇਲੋ ਸੰਗ, ਵਾਲਾ ਆਪਣੀ ਸਤਸੰਗਤ ਦੇ ਸੰਗ ਕੀ ਇਹ ਸਾਰ ਸਾਨੂੰ ਮੇਲੋ ਜੀ ਕਿਰਪਾ ਕਰਕੇ।
ਮਿਲ ਸੰਗਤ ਹਰ ਰੰਗ ਪਾਇਆ,
ਗੁਰੂ ਰਾਮਦਾਸ ਸਾਹਿਬ ਜੀ ਇਹ ਸ਼ਬਦ ਦੀ ਸਮਾਪਤੀ ਕਰਦੇ ਹੈ, ਭਾਈ ਇਹਨਾਂ ਨੇ ਸਤਸੰਗਤ ਵਿੱਚ ਮਿਲ ਕੇ ਵਾਹਿਗੁਰੂ ਦਾ ਜਿਹੜਾ ਰੰਗ ਹੈ ਉਹ ਪ੍ਰੇਮ ਪਿਆਰ ਹੈ, ਜਾਂ ਇਸੇ ਤਰ੍ਹਾਂ ਜਿਹੜਾ ਕੋਈ ਰੰਗ ਹੈ ਇਹ ਪਾਇਆ ਹੈ।
ਜਨ ਨਾਨਕ ਮਨ ਤਨ ਰੰਗ,
ਉਹਨਾਂ ਵਿੱਚ ਵੀ ਤੂੰ ਵੀ ਆਪਣੇ ਮਨ ਤਨ ਨੂੰ ਸੰਗਤ ਵਿੱਚ ਮਿਲ ਕੇ ਰੰਗ ਲੈਣਾ ਕਰ। ਵਿਆਸੀ ਦਾਸਾਂ ਨੇ ਮਨ ਤਨ ਨੂੰ ਰੰਗ ਲੈਣਾ ਕੀਤਾ ਹੈ, ਸਤਸੰਗਤ ਵਿੱਚ ਮਿਲ ਕੇ ਜਿਨ੍ਹਾਂ ਨੇ ਵਾਹਿਗੁਰੂ ਦਾ ਰੰਗ ਪਾਇਆ ਨਾ, ਪ੍ਰੇਮ ਪਾਇਆ ਹੈ, ਅਸੀਂ ਵੀ ਮਨ ਤਨ ਕਰਕੇ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਇਹ ਰੰਗ ਨੂੰ ਪ੍ਰਾਪਤ ਕੀਤਾ ਹੈ। ਇਹ ਗੁਰੂ ਰਾਮਦਾਸ ਸਾਹਿਬ ਜੀ ਪਾਵਨ ਰਸਨਾ ਤੋਂ ਵਾਸਤਵ ਵਿੱਚ ਬਚਨ ਹਨ। ਇੱਥੇ ਪਾਵਨ ਪਿਤਰ ਉਪਦੇਸ਼ ਵਿੱਚ ਜਿਹੜੇ ਬਚਨ ਹਨ ਉਹ ਸਮਾਪਤ ਹੋਏ ਨੇ। ਸਤਿਗੁਰ ਸਾਹਿਬ ਜੀ ਅੱਗੇ ਅਰਦਾਸ ਬੇਨਤੀਆਂ ਕਰੀਏ ਕਿ ਮਹਾਰਾਜ ਜੀ ਐਸੇ ਪਾਵਨ ਉਪਦੇਸ਼ ਵਿੱਚ ਜਿਹੜੇ ਬਚਨ ਹਨ ਸਾਡੇ ਮੰਤਨ ਦੇ ਵਿੱਚ ਨਿਵਾਸ ਕਰ ਜਾਣ, ਇਹਨਾਂ ਪਾਵਨ ਬਚਨਾਂ ਉੱਪਰ ਸਾਡੇ ਮੰਦਰ ਅੰਦਰ ਕਥਾ ਸ਼ਰਧਾ ਆਏ। ਇਹਨਾਂ ਸ਼ਬਦਾਂ ਨੂੰ ਇਹ ਮਨ ਮਹਾਰਾਜ ਸ਼ਰਧਾ ਭਾਵਨਾ ਨਾਲ ਅੰਦਰ ਵਸਾ ਲਏ, ਜਿਸ ਕਰਕੇ ਇਹ ਜਿਹੜਾ ਪੜ੍ਹਿਆ ਸੁਣਿਆ ਉਹ ਵੀ ਲਿਖ ਕੇ ਪਵੇ, ਸਮਾਂ ਵੀ ਸਫਲ ਹੋ ਜਾਏ।
ਹਰ ਦੀਨਾ ਦੀਨ ਦਇਆਲ ਪ੍ਰਭ, ਸਤ ਸੰਗਤ ਮਿਲ ਹੋ ਸੰਗ, ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਤਨ ਰੰਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।